ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੈ ਦਿੱਤਾ ਲਈਐ ਆਪਣਾ ਅਣ ਦਿੱਤਾ ਕਿਛ ਹੱਥ ਨਾਵੈ ਫਿਰ ਆਈ ਘਰ ਅਰਜਣੈ ਪੁੱਤ ਸੰਸਾਰੀ ਗੁਰੂ ਕਹਾਵੈ ਜਾਣ ਨ ਦੇਸਾਂ ਸੋਢੀਓ ਹੋਰ ਸੇ ਅਜਰ ਨ ਜਰਿਆ ਜਾਵੈ ਘਰ ਹੀ ਕੀ ਵੱਥ ਕਰਹਿ ਰਹਾਵੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਜਿਉਂ ਬੁਲਾਵੈ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਵੀਕਐਂਡ ਦੇ ਦੌਰਾਨ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਔਰ ਗੁਰੂ ਘਰ ਦੇ ਪ੍ਰੀਤਵਾਨ ਪਰਿਵਾਰਾਂ ਨੇ ਤੁਰਕੀ ਬਾਣੀ ਆਈ ਜੀ ਦਾ ਓਟ ਆਸਰਾ ਲੈਂਦੇ ਹੋਏ ਪਰਸੋਂ ਰੋਜ਼ ਤੋਂ ਜੋ ਆਪਣੀ ਚੜ੍ਹਦੀ ਕਲਾ ਵਾਸਤੇ ਬੱਚਿਆਂ ਦੇ ਦਿਨ ਮਨਾਉਂਦੇ ਹੋਏ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਸਨ ਉਹਨਾਂ ਦੇ ਸੰਪੂਰਨ ਭੋਗ ਪਾਏ ਗਏ ਹਨ ਅਨੇਕਾਂ ਪ੍ਰਕਾਰ ਦੀਆਂ ਲੰਗਰਾਂ ਦੀਆਂ ਸੇਵਾਵਾਂ ਕਰਕੇ ਗੁਰਮੁਖ ਪਰਿਵਾਰ ਸੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਸਾਰਿਆਂ ਸੇਵਕ ਪਰਿਵਾਰਾਂ ਦੀ ਕੀਤੀ ਹੋਈ ਸੇਵਾ ਥਾਏ ਪਾਉਣ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ ਦੇਣ ਆਪ ਵਡਭਾਗੀ ਗੁਰਸਿੱਖ ਸੰਗਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਪ੍ਰਸੰਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਤਿਕਾਰਯੋਗ ਰਾਗੀ ਜਥਿਆਂ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਦੱਸਿਆ ਗਿਆ ਹੈ ਇਸ ਹਫ਼ਤੇ ਦੇ ਵਿੱਚ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣਾ ਉਹ ਦਿਹਾੜਾ ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਟਲ ਸ਼ਬਦਾ ਅਵਤਾਰ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਉਂਝ ਜੋ ਸੋ ਇਸ ਤਰੀਕੇ ਨਾਲ 414 ਬਣਦਾ ਹੈ ਇਹ ਦਿਹਾੜੇ ਲੰਘੇ ਹਨ ਗੁਰੂ ਘਰ ਵਿਖੇ ਅੱਜ ਮਨਾਏ ਜਾ ਰਹੇ ਹਨ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ਾਂ ਕੀਤੀਆਂ ਸਾਨੂੰ ਕਿਣਕਾ ਪ੍ਰਾਪਤ ਹੋ ਜਾਵੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਵਤਾਰ 1534 ਈਸਵੀ ਵਿੱਚ ਹੁੰਦਾ ਹੈ, ਚੂਨਾ ਮੰਡੀ ਲਾਹੌਰ। ਉੱਥੋਂ ਗੋਇੰਦਵਾਲ ਸਾਹਿਬ ਆਉਂਦੇ ਨੇ, ਸੇਵਾ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਦੇ ਹਨ, ਹੁਕਮ ਦੀ ਕਾਰ ਕਮਾਉਂਦੇ ਨੇ। ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਨੇ ਭਾਵੇਂ ਪਹਿਲਾਂ ਵੀ ਬਚਨ ਕਹੇ ਸਨ ਕਿ ਇਸ ਤੋਂ ਪਹਿਲਾਂ ਵੀ ਗੰਗਾ ਉਲਟੀ ਵਗਦੀ ਰਹੀ, ਸੋ ਉਲਟੀ ਗੰਗ ਵਹਾਈ ਹੋ ਵਹਾਈ ਓਨ ਗੁਰ ਅੰਗਦ ਸਿਰ ਉੱਪਰ ਧਾਰਾ। ਪਹਿਲਾਂ ਵੀ ਸੇਵਕ ਜਿਹੜੇ ਸੀ ਉਹ ਇਹ ਉੱਚ ਪਦਵੀ ਨੂੰ ਲਿਜਾਂਦੇ ਰਹੇ, ਪੁੱਤਰ ਜਿਹੜੇ ਸੀ ਨੱਸਦੇ ਰਹੇ ਬਚਨ ਕਮਾਉਣ ਤੋਂ ਅਤੇ ਖਾਲੀ ਰਹਿ ਗਏ। ਇੱਥੇ ਵੀ ਭਾਈ ਗੁਰਦਾਸ ਸਾਹਿਬ ਜੀ ਸੋਹਣੇ ਬਚਨ ਲਿਖਦੇ ਨੇ ਕਿ ਉਲਟਾ ਖੇਲ ਖਸਾਮਦਾ ਉਲਟੀ ਗੰਗ ਸਮੁੰਦਰ ਸਮਾਵੈ। ਗੁਰੂ ਰਾਮਦਾਸ ਮਹਾਰਾਜ ਦੇ ਵੇਲੇ ਐਸੀ ਬਖਸ਼ਿਸ਼ ਹੋਈ, ਇੱਥੇ ਹੁਣ ਨਾ ਪੁੱਤਰ ਅਤੇ ਨਾ ਸੇਵਕ, ਇਹ ਗੰਗਾ ਸਗੋਂ ਹੋਰ ਉਲਟੀ ਵਗੀ। ਸੋ ਉਲਟਾ ਖੇਲ ਵਾਹਿਗੁਰੂ ਦਾ ਜਿਵੇਂ ਗੰਗਾ ਹੈ, ਬਾਕੀ ਨਦੀਆਂ ਜਿਹੜੀਆਂ ਨੇ ਉਹ ਪੱਛੋਂ ਨੂੰ ਵਗ ਕੇ ਉੱਤਰ ਵੱਲੋਂ ਅਰਬ ਸਾਗਰ ਦੇ ਰਾਹੀਂ ਸੋ ਸਮੁੰਦਰ ਖਾੜੀ ਵਿੱਚ ਡਿੱਗਦੀਆਂ ਨੇ। ਸਮੁੰਦਰ ਵਿੱਚ ਅਰਬ ਸਾਗਰ ਵਿੱਚ ਗੰਗਾ ਜਿਹੜੀ ਹੈ ਉੱਤਰੋਂ ਹੋ ਕੇ ਪੂਰਬ ਵੱਲ ਨੂੰ ਵਲ ਖਾਂਦੀ ਹੋਈ ਉਲਟਾ ਸਮੁੰਦਰ ਦੇ ਵਿੱਚ ਬੰਗਾਲ ਦੀ ਖਾੜੀ ਤੋਂ ਦੀ ਜਾ ਕੇ ਮਿਲਦੀ ਹੈ। ਉਹਨਾਂ ਦੇ ਉਲਟਾ ਇਸੇ ਤਰ੍ਹਾਂ ਹੀ ਹੋਇਆ ਸੀ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਬਾ ਮੋਹਨ ਅਤੇ ਮੋਹਰੀ ਜੀ ਪੁੱਤਰ ਬੈਠੇ ਰਹੇ। ਸੋ ਉਲਟਾ ਖੇਲ ਐਸਾ ਫੇਰ ਇਹ ਬਣਿਆ, ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੈ। ਮਹਾਰਾਜ ਜਮਾਤਾਂ ਬਣ ਕੇ ਹੀ ਲੈ ਗਏ ਦਾਤ। ਪਰ ਭਾਈ ਸਾਹਿਬ ਜੀ ਇਹ ਵੀ ਕਥਨ ਕਰਦੇ ਨੇ ਕਿ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੈ। ਆਪਣਾ ਦਿੱਤਾ ਹੋਇਆ ਹੀ ਪ੍ਰਾਪਤ ਹੁੰਦਾ, ਆਪਣਾ ਬੀਜਿਆ ਵੱਢੀਦਾ, ਕਿਸੇ ਦਾ ਦਿੱਤਾ ਹੋਇਆ ਨਹੀਂ ਮਿਲਦਾ। ਭਾਗ ਬਖਸ਼ਿਸ਼ ਤੁਰੋਂ ਬਖਸ਼ਿਸ਼। ਔਰ ਇੱਥੇ ਪ੍ਰਮਾਣ ਕਰਦੇ ਨੇ ਕਿ ਫਿਰ ਆਈ ਘਰ ਅਰਜਨ ਹੈ ਪੁੱਤ ਸੰਸਾਰੀ ਗੁਰੂ ਕਹਾਵੈ। ਪਹਿਲਾਂ ਉਲਟੀ ਗੰਗਾ ਵਗਦੀ ਰਹੀ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ 1534 ਵਿੱਚ ਅਵਤਾਰ, ਚੂਨਾ ਮੰਡੀ ਲਾਹੌਰ, ਸੇਵਾ ਸਿਮਰਨ ਕੀਤਾ ਗੋਇੰਦਵਾਲ ਸਾਹਿਬ ਵਿਖੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਨ 1574 ਵਿੱਚ ਆਪ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਔਰ ਸਾਧ ਸੰਗਤ ਜੀ, 7 ਕੁ ਸਾਲ ਆਪ ਜੀ ਨੇ ਗੁਰਿਆਈ ਕੀਤੀ ਹੈ, ਕੁੱਲ ਆਜੂ ਜਿਹੜੀ 47 ਵਰ੍ਹੇ ਆਪ ਜੀ ਦੀ ਬਣਦੀ ਹੈ। ਸੰਸਾਰਕ ਤੌਰ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਗਾਂਹ, ਭਾਵੇਂ ਉਹਨਾਂ ਨੂੰ ਇਹ ਪਹਿਲਾਂ ਹੀ ਸਾਰਾ ਪਤਾ ਸੀ ਕਿ ਤੁਰੋਂ ਹੀ ਇਹ ਬਖਸ਼ਿਸ਼ ਹੈ ਵੱਡੇ ਸਤਿਗੁਰਾਂ ਨੇ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਰ ਦਿੱਤੇ ਸਨ ਕਿ ਦੋਹੇ ਥਾ ਬਾਣੀ ਕਾ ਬੋਹੇ ਥਾ, ਐਸਾ ਕੌਣ ਐਸੋ ਕੌਣ ਪੁਰਖ ਹੈ ਭਾਰੀ ਜਨ ਮੰਜੀ ਹਿਲਾਈ ਸਾਡੀ ਸਾਰੀ। ਬਾਣੀ ਕਾ ਬੋਹੇ ਥਾ, ਭਾਰੀ ਪੁਰਖ ਹੋਣ ਦੇ ਵਾਰ ਨਾਨਾ ਸਤਿਗੁਰੂ ਜੀ ਤੋਂ ਆਪ ਜੀ ਨੂੰ ਸੋ ਛੋਟੇ ਸਾਹਿਬਜ਼ਾਦੇ ਨੂੰ ਪ੍ਰਾਪਤ ਹੋ ਚੁੱਕੇ ਸਨ। ਇਹਨਾਂ ਨੂੰ ਜਾਣਦੇ ਹੋਏ ਫਿਰ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਕਿਸੇ ਤਰ੍ਹਾਂ ਦਾ ਸ਼ੰਕਾ ਸੰਸਾ ਸਿੱਖ ਸੰਗਤਾਂ ਦੇ ਸੋ ਉੱਚੇ ਸੋ ਚੜ੍ਹਦੀ ਕਲਾ ਵਾਲੇ ਜੀਵਨ ਉੱਚੀਆਂ ਆਤਮਾਵਾਂ ਦੇ ਮਨ ਵਿੱਚ ਨਾ ਰਵੇ, ਉਹਨਾਂ ਦੀ ਸੰਤੁਸ਼ਟੀ ਕਰਾਉਂਦੇ ਹੋਏ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਜੀ ਨੂੰ ਹੁਕਮ ਦੀ ਕਾਰ ਵਿੱਚ ਰੱਖ ਕੇ ਸੇਵਾ ਦੇ ਵਿੱਚ ਪਰਪੱਕ ਸੋ ਪਰਖ ਕਰਕੇ ਸੋ ਲਾਹੌਰ ਭੇਜਿਆ ਸੀ, ਫਿਰ ਉੱਥੋਂ ਬੁਲਾਇਆ। ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ 1981 ਈਸਵੀ ਨੂੰ ਸੋ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਰੀਆਂ ਸੰਗਤਾਂ ਦੇ ਵਿੱਚ ਆਪ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਿਆਈ ਬਖਸ਼ੀ। ਜਿਹੜੇ ਦਿਨ ਆਪਾਂ ਮਨਾ ਰਹੇ ਹਾਂ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਆਪ ਮੱਥਾ ਟੇਕਿਆ, ਪੰਜ ਪੈਸੇ ਨਾਰੀਅਲ ਰੱਖਿਆ। ਔਰ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਤੁਸੀਂ ਦਸਤਾਰ ਸਜਾਓ। ਪ੍ਰਿਥੀ ਚੰਦ ਜਿਹੜਾ ਸੀ ਉਹਦਾ ਸਖਤ ਸੁਭਾਅ ਸੀ, ਕਠੋਰ ਹਿਰਦਾ, ਸੋ ਉਸ ਵੇਲੇ ਰੌਲਾ ਪਾ ਰਿਹਾ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਸਿਆਨਫ ਕਰਦੇ ਹੋਏ ਕਿ ਕੋਈ ਕਿਸੇ ਤਰ੍ਹਾਂ ਦਾ ਝਗੜਾ ਨਾ ਵਧੇ, ਚਲਾਣੇ ਦੀ ਜਿਹੜੀ ਪੱਗ ਹੁੰਦੀ ਹੈ ਉਹ ਸਾਧ ਸੰਗ ਹੈ ਜੀ। ਸੋ ਪ੍ਰਿਥੀ ਚੰਦ ਨੂੰ ਬੰਨ੍ਹ ਦਿੱਤੀ ਸੀ ਵੱਡੇ ਨੂੰ, ਅਤੇ ਗੁਰਿਆਈ ਦੀ ਪੱਗ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਖਸ਼ੀ, ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਗਿਆ ਹੁਕਮ। ਅਤੇ ਇਹ ਵੀ ਬਚਨ ਆਉਂਦੇ ਨੇ ਕਿ ਚਲਾਣੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਪੱਗ ਗੁਰੂ ਅਰਜਨ ਲੱਦੀ। ਸੋ ਇਉਂ ਇਹ 1981 ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਧੁਰੋਂ ਜਿਹੜੀ ਬਖਸ਼ਿਸ਼ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ, ਪੰਜਵੇਂ ਪਹਾੜੀ ਗੁਰੂ ਬਣਾਇਆ। ਸੋ ਇੱਥੇ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ ਕਿ ਪਹਿਲਾਂ ਭਾਵੇਂ ਉਲਟੀ ਗੰਗਾ ਵਗਦੀ ਰਹੀ, ਸੋ ਹੁਣ ਐਸੀ ਬਖਸ਼ਿਸ਼ ਹੋ ਗਈ ਧੁਰੋਂ ਹੀ, ਫਿਰ ਆਈ ਘਰ ਅਰਜਨ ਹੈ ਪੁੱਤ ਸੰਸਾਰੀ ਗੁਰੂ ਕਹਾਵੈ। ਫਿਰ ਗੁਰੂ ਅਰਜਨ ਦੇਵ ਸਾਹਿਬ ਦੇ ਘਰ ਵਿੱਚ ਆ ਗਈ, ਹੁਣ ਪੁੱਤ ਬਿੰਦੀ ਬੇਟੇ ਹੀ, ਬਿੰਦੀ ਔਲਾਦ ਹੀ ਧੁਰੋਂ ਵਾਹਿਗੁਰੂ ਵੱਲੋਂ ਹੁਕਮ ਰਜਾ ਹੋ ਗਈ, ਅਧਿਕਾਰੀ ਬਣ ਕੇ ਆਉਣ ਲੱਗ ਪਏ ਸੇਵਾ ਸਿਮਰਨ ਦੇ ਪੁੰਜ। ਸੋ ਸਤਿਗੁਰੂ ਦਾ ਬਚਨ ਕਮਾਉਣ ਵਾਲੇ ਹੁਣ ਧੁਰੋਂ ਹੀ ਆਉਣ ਲੱਗ ਗਏ, ਧੁਰੋਂ ਹੀ ਰਜਾ ਹੋਣ ਲੱਗ ਗਈ। ਸੋ ਸੇਵਾ ਸਿਮਰਨ ਕਰਕੇ ਆਪਣਾ ਹੱਕ ਜਿਤਾ ਕੇ ਹੁਣੇ ਬਖਸ਼ਿਸ਼ ਘਰ ਦੇ ਵਿੱਚ ਹੀ ਰਹੇਗੀ। ਪੁੱਤ ਸੰਸਾਰੀ ਗੁਰੂ ਕਹਾਵੈ, ਜਾਣ ਨਾ ਦੇਸਾਂ ਸੋਡੀਓ, ਹੋਰ ਸੇ ਅਜਰ ਨਾ ਜਰਿਆ ਜਾਵੈ। ਭਾਈ ਸਾਹਿਬ ਜੀ ਲਿਖਦੇ ਨੇ ਸੋਡੀਆਂ ਨੇ ਹੁਣ ਗਾਂ, ਬੀਬੀ ਭਾਨੀ ਜੀ ਨੇ ਵੀ ਇਹ ਵੀ ਮਤਾ ਕਰ ਲਿਆ ਸੀ ਕਿ ਹੁਣ ਗੱਦੀ ਜਿਹੜੀ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ। ਸੋ ਐਸੀ ਸ਼ੁਭ ਸਿੱਖਿਆ ਉਹਨਾਂ ਨੇ ਦੇਣੀ ਸ਼ੁਰੂ ਕਰ ਦਿੱਤੀ ਸੀ। ਔਰ ਆਪ ਦ੍ਰਿੜ ਸੇਵਾ ਕੀਤੀ ਸੀ, ਸਤਿਗੁਰਾਂ ਨੂੰ ਪ੍ਰਸੰਨ ਕੀਤਾ ਸੀ। ਉਹਨਾਂ ਵੀ ਇਹੋ ਹੀ ਪ੍ਰਣ ਕੀਤਾ ਸੀ ਵੀ ਹੋਰ ਜਿਹੜੀ ਅਜਰ ਵੱਡੀ ਅਜਰ ਵਸਤੂ ਹੈ ਗੁਰਿਆਈ, ਇਹ ਹੋਰ ਕਿਸੇ ਤੋਂ ਅਗਾਂਹ ਹੁਣ ਜਰੀ ਨਹੀਂ ਜਾਵੇਗੀ, ਸੋਢੀ ਜਰ ਕੇ ਵਿਖਾਉਣਗੇ। ਸੋ ਹੁਣ ਇਹ ਜਾਣ ਨਹੀਂ ਦਿੱਤੀ ਜਾਵੇਗੀ, ਘਰ ਹੀ ਕੀ ਵੱਥ ਘਰੈ ਰਹਾ ਵੈ। ਭਾਈ ਸਾਹਿਬ ਜੀ ਕਥਨ ਕਰਦੇ ਨੇ ਉਹਨਾਂ ਨੇ ਇਹੋ ਨਿਸ਼ਚਾ ਰੱਖਿਆ ਕਿ ਹੁਣ ਜਿਹੜੀ ਘਰ ਦੀ ਵਸਤੂ ਆ ਨਾ ਉਹ ਘਰੇ ਹੀ ਰੱਖੀ ਜਾਵੇਗੀ, ਘਰੇ ਹੀ ਰਹਿ ਆਵੇਗੀ, ਧੁਰੋਂ ਹੀ ਐਸੀ ਬਖਸ਼ਿਸ਼ ਹੋ ਗਈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਬਣੇ। ਔਰ ਆਪ ਜੀ ਦੀ ਉਸ ਵੇਲੇ 18 ਵਰੇ ਦੀ ਸੰਸਾਰਕ ਆਜੂ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਪਾਤਸ਼ਾਹ ਅਗਲੇ ਦਿਨ ਗੋਇੰਦਵਾਲ ਸਾਹਿਬ ਚਲੇ ਗਏ। ਪ੍ਰਿਥੀ ਚੰਦ ਆਪਣੇ ਸੁਭਾਅ ਤੋਂ ਬਾਜ਼ ਨਹੀਂ ਆਇਆ, ਉਹਨੂੰ ਉਪਦੇਸ਼ ਵੀ ਬਖਸ਼ਿਸ਼ ਕੀਤਾ, ਬਾਣੀ ਦਾ ਸ਼ਬਦ ਬਖਸ਼ਿਆ ਕਿ ਜੇ ਤੂੰ ਕਮਾ ਲਵੇਂਗਾ ਤੇਰਾ ਲੋਕ ਪ੍ਰਲੋਕ ਸੁਹੇਲਾ ਆਨੰਦ ਵਾਲੀ ਅਵਸਥਾ ਪ੍ਰਾਪਤ ਹੋਵੇਗੀ, ਸਭ ਸੰਤਾਪ ਦੁੱਖ ਝੋਰੇ ਚਲੇ ਜਾਣਗੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਸ੍ਰੀ ਗੋਇੰਦਵਾਲ ਸਾਹਿਬ ਅਗਲੇ ਦਿਨ ਮਹਾਰਾਜ ਸਾਹਿਬ ਪਹੁੰਚੇ। ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋ ਤੀਜੇ ਦਿਨ ਗੁਰਿਆਈ ਦੇਣ ਤੋਂ ਅੰਮ੍ਰਿਤ ਵੇਲੇ ਪਏ ਰਾਤ ਰਹਿੰਦੀ ਤੋਂ ਸ੍ਰੀ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ, ਸ੍ਰੀ ਆਸਾ ਜੀ ਵਾਰ ਦਾ ਸ਼ਬਦ ਕੀਰਤਨ ਸੁਣਿਆ, ਸੰਗਤਾਂ ਨੂੰ ਸੁੰਦਰ ਉਪਦੇਸ਼ ਦਿੰਦੇ ਹੋਏ ਮਹਾਰਾਜ ਸਾਹਿਬ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿੱਥੇ ਚਲਾਣਾ ਹੋਇਆ ਸੀ ਥੜਾ, ਐਨ ਉਹਦੇ ਕੋਲ ਹੀ ਜਿੱਥੋਂ ਬਖਸ਼ਿਸ਼ਾਂ ਮਿਲੀਆਂ ਸਾਰ, ਸੱਚੇ ਪਾਤਸ਼ਾਹ ਜੀ ਪੰਜ ਭੂਤਕ ਸਰੀਰ ਆਪਣਾ ਉੱਥੇ ਹੀ ਛੱਡ ਦਿੱਤਾ। ਔਰ ਐਸਾ ਆਪ ਜੀ ਦਾ ਚਲਾਣਾ ਹੋਇਆ ਵੀ ਅਸਚਰਜ ਹੈ, ਇਹਦੀ ਮੂਰਤ ਵੀ ਗਾਂ ਦੇਵ ਲੋਕ ਦੀ ਖਿੱਚੀ ਹੈ ਭੱਟ ਸਾਹਿਬਾਨਾਂ ਨੇ। ਸੋ ਪਾਵਨ ਬਚਨ ਭਗਤ ਸੋ ਭੱਟ ਹਰਬੰਸ ਸਾਹਿਬ ਜੀ ਫਰਮਾਨ ਕਰਦੇ ਨੇ कि सतगुरु का अकाल चलाना जिस वेले होया इंद्र देवते ने जो बेनती की सी दरबार साहब अमृत सरोवर जदों आप जी ला रहे सन अपने विकारां नूं मेटण वास्ते चढ़दी कला वास्ते स्वर्गां दा राजा इंद्र आप आया सी सेवा करन वास्ते घालणा घाली सतगुरु तो उपदेश मंगिया सोरठ राग दे छे शब्द आप जी ने बख्शिश कीते सन इहदे परथाए इंद्र नूं शांति बख्शी सी और उस वेले सच्चे पातशाह जी इहने कहा सी जदों आप जी पंज भूतक शरीर त्याग के बैकुंठ धाम नूं सचखंड नूं जाओ मेरी पुरी विच चरण पा के जायो मेरी बेनती है उस नूं प्रवान करदे होए धन गुरु रामदास महाराज सच्चे पातशाह जी ने सो अखीर ते साध संग फिर जांदे होए इहदी पुरी नूं निहाल करके गए इंद्रपुरी नूं देवपुरी मह गयो आप परमेश्वर पायो हर सिंघासन दियो श्री गुर तह बैठायो ये पावन बचन सवाइयां विच आपां पढ़दे सुणदे हैं इन्हां दा इहो ही भाव है देवपुरी विच जांदे होए सतगुरु चरण पा के गए हर नाम इत्थे इंद्र दा उहने अपना सिंघासन उस वेले छड्ड दिता धन गुरु रामदास महाराज जी बैठो सुभाए मन होवो हर सिंघासन दियो श्री गुरु तह बैठायो सतगुरां नूं उत्थे सुभाए मान कीता ਕਿਉਂ ਆਪ ਜੀ ਸੱਚਖੰਡ ਧਾਮ ਨੂੰ ਸਦਾ ਅਡੋਲ ਸਿੰਘਾਸਨ ਜਿਹੜਾ ਜਿੱਥੇ ਤਤਬੇ ਅਤੇ ਬ੍ਰਹਮ ਗਿਆਨੀ ਟਿਕਦੇ ਨੇ ਉੱਥੇ ਟਿਕ ਗਏ ਔਰ ਇੱਥੋਂ ਦਾ ਜਿਹੜਾ ਸਗਲ ਸੋ ਇੱਥੋਂ ਦਾ ਸੋ ਪ੍ਰਿਥਵੀ ਦਾ ਜਿਹੜਾ ਸਿੰਘਾਸਨ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿੰਦੇ ਦੇ ਆਏ ਸਗਲ ਸਿੰਘਾਸਨ ਪ੍ਰਿਥਮੀ ਗੁਰ ਅਰਜਨ ਕਉ ਦੇ ਆਇਓ ਸੋ ਮਹਾਰਾਜ ਸਾਹਿਬ ਨੂੰ ਗੁਰਿਆਈ ਬਖਸ਼ ਕਿਉਂ ਸੱਚੇ ਪਾਤਸ਼ਾਹ ਜੀ ਕੁੱਲ 47 ਵਰੇ ਉਮਰ 7 ਵਰੇ ਗੁਰਿਆਈ ਆਪ ਜੀ ਨੇ ਕੀਤੀ ਹੈ ਬੇਅੰਤ ਗੁਣ ਨੇ ਥੋੜ੍ਹੇ ਸਮੇਂ ਵਿੱਚ ਨਹੀਂ ਕਥਨ ਹੋ ਸਕਦੇ ਸੋ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਿਆਈ 'ਤੇ ਸੁਭਾਏ ਮਾਨ ਹੋ ਕੇ ਜਿੱਥੇ ਵੱਡੇ ਵੱਡੇ ਪਰਪਕਾਰ ਕੀਤੇ ਕੋਈ ਗਿਣ ਨਹੀਂ ਸਕਦਾ ਮੇਰੇ ਸਤਿਗੁਰਾਂ ਦੇ ਉੱਥੇ ਜਿਹੜਾ ਆਪਾਂ ਦਿਨ ਮਨਾ ਰਹੇ ਹਾਂ ਪਹਿਲਾ ਪ੍ਰਗਾਸ਼ ਦਿਹਾੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਟ ਸਾਹਿਬਾਨ ਵੀ ਫੁਰਮਾਨ ਕਰਦੇ ਨੇ ਆਪ ਜੀ ਨੇ ਮਿਹਰ ਕੀਤੀ ਕਿ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਹਰੀ ਅਕਾਲ ਪੁਰਖ ਨੂੰ ਹਮੇਸ਼ਾ ਆਪਣੀ ਰਸਨਾ 'ਤੇ ਵਸਾ ਕੇ ਰੱਖਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਸਾਹਿਬ 18 ਸਾਲ ਦੀ ਉਮਰ ਵਿੱਚ ਗੁਰਿਆਈ 'ਤੇ ਸੁਭਾਏ ਮਨ ਹੋਏ ਸਾਰੀ ਬਾਣੀ ਜਿੰਨੀ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ 30 ਰਾਗਾਂ ਵਿੱਚ 679 ਸ਼ਬਦ ਆਪਣੀ ਜਿੰਨੀ ਬਾਣੀ ਸੀ ਵੱਡੇ ਸਤਿਗੁਰਾਂ ਦੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ 4 ਗੁਰਸਿੱਖਾਂ ਦੀ ਪੱਟ ਸਾਹਿਬਾਨਾਂ ਦੀ ਭਗਤ ਜਨਾਂ ਦੀ ਸਾਰੀ ਬਾਣੀ ਆਪ ਜੀ ਨੇ ਇਕੱਤਰ ਕਰਕੇ ਬਹੁਤ ਵੱਡਾ ਕਾਰਜ ਮਹਾਨ ਪਰਉਪਕਾਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਤਾਂ ਕਿ ਬਾਣੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਿਲ ਗੋਭਾ ਨਾ ਹੋਵੇ ਜਿੰਨੇ ਦੁਨੀਆ ਦੇ ਸੰਸਾਰਕ ਗ੍ਰੰਥ ਨੇ ਇੰਨਾ ਸਮਾਂ ਨਹੀਂ ਆਪਾਂ ਵਿਸਥਾਰ ਕਰ ਸਕੀਏ ਉਹਨਾਂ ਦੇ ਬਾਰੇ ਖੋਲ੍ਹ ਕੇ ਬਿਆਨ ਕਰ ਸਕੀਏ ਜਿੰਨੇ ਧਾਰਮਿਕ ਗ੍ਰੰਥ ਨੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਹੁਣਾਂ ਨੇ ਖੋਜ ਕਰਕੇ ਲਿਖਿਆ ਗੁਰਮੁਖ ਜਨਾਂ ਨੇ ਕਿ ਸਾਰਿਆਂ ਵਿੱਚ ਰਲਗੱਡ ਹੋਇਆ ਵਾਧ ਘਾਟ ਹੋਈ ਹੈ ਜਿਉਂ ਦਾ ਤਿਉਂ ਕੋਈ ਵੀ ਉਪਦੇਸ਼ ਨਹੀਂ ਜਿੰਨੇ ਦੁਨੀਆਂ ਦੇ ਧਾਰਮਿਕ ਗ੍ਰੰਥ ਨੇ ਜਿਉਂ ਦਾ ਤਿਉਂ ਜਿਹੜਾ ਉਪਦੇਸ਼ ਉਹਨਾਂ ਵਿੱਚ ਉਹਨਾਂ ਦੇ ਧਰਮ ਆਚਾਰੀਆ ਪੈਗੰਬਰਾਂ ਵੱਲੋਂ ਅਵਤਾਰਾਂ ਵੱਲੋਂ ਜੋ ਉਪਦੇਸ਼ ਦਿੱਤਾ ਗਿਆ ਹੋਵੇ ਆਪਣੇ ਹੋਂਦ ਕਾਲ ਵਿੱਚ ਸਰੀਰ ਕਰਕੇ ਹੁੰਦਿਆਂ ਅਤੇ ਉਸ ਉਪਦੇਸ਼ ਨੂੰ ਐਂ ਨੌ ਬਰਨੌ ਉਸੇ ਵੇਲੇ ਕਲਮ ਕਰ ਲਿਆ ਗਿਆ ਹੋਵੇ ਕੋਈ ਐਸਾ ਧਾਰਮਿਕ ਗ੍ਰੰਥ ਨਹੀਂ ਉਹਨਾਂ ਨੇ ਹਵਾਲੇ ਵੀ ਦਿੱਤੇ ਆ ਮਖਾਲਪ ਸਾਹਿਬ ਦਾ ਵੀ ਉਸ ਥੋੜ੍ਹਾ ਜਿਹਾ ਦਿੱਤਾ ਵਿੱਚ ਜੋ ਉਹਨਾਂ ਨੇ ਖੋਜ ਕੀਤੀ ਸੀ ਕਿ ਜਿੰਨੇ ਧਾਰਮਿਕ ਗ੍ਰੰਥ ਨੇ ਪੁਰਾਣੇ ਤੋਂ ਪੁਰਾਣੇ ਸੋ ਮਹਾਤਮਾ ਬੁੱਧ ਤੱਕ ਸੋ ਇਹਨਾਂ ਈਸਾਈਆਂ ਦੇ ਮਸੀਹ ਜੀ ਤੱਕ ਜਦੋਂ ਤੱਕ ਜਿੰਨੇ ਵੀ ਅੰਜੀਲ ਵਗੈਰਾ ਜਾਂ ਮਹਾਤਮਾ ਬੁੱਧ ਦੇ ਜੈਨ ਧਰਮ ਦੇ ਗ੍ਰੰਥ ਨੇ ਉਹ ਵੀ 900 ਸਾਲ ਪੁਰਾਣੇ ਬਾਅਦ ਵਿੱਚ ਸੰਕਲਨ ਹੋਏ ਨੇ। ਸੋ ਇਸੇ ਤਰ੍ਹਾਂ ਬੁੱਧ ਧਰਮ ਬੜਾ ਪੁਰਾਣਾ ਹਿੰਦੁਸਤਾਨ ਵਿੱਚ, ਇਹਦੇ ਵੀ ਜਿਹੜੇ ਬੋਧੀਆਂ ਦੇ ਗ੍ਰੰਥ ਨੇ ਕੋ ਉਪਦੇਸ਼ ਹੈ 300 ਵਰੇ ਬਾਅਦ ਵਿੱਚ ਲਿਖਿਆ ਗਿਆ, ਸੰਕਲਨ ਕੀਤਾ ਗਿਆ ਹੈ। ਔਰ ਇਸੇ ਤਰ੍ਹਾਂ ਹੋਰ ਜਿਹੜੇ 100 ਗ੍ਰੰਥ ਨੇ ਸਨਾਤਨ ਗ੍ਰੰਥ ਹਿੰਦੁਸਤਾਨ ਦੇ ਵੇਦ ਆਦਿਕ, ਉਹਨਾਂ ਦੀਆਂ ਰਿਚਾਂ ਵੀ ਜਿਹੜੀਆਂ ਨੇ ਸੁਰਤੀਆਂ ਨਹੀਂ ਮਿਲਦੀਆਂ, ਇੱਕੋ ਜਿਹੀਆਂ ਨਹੀਂ। ਰਿਗ ਵੇਦ ਵਿੱਚ ਕੇਵਲ 21 ਨੇ। ਸੋ ਇਸ ਤਰ੍ਹਾਂ ਸੋ ਸਾਧ ਸੰਗਤ ਜੀ, ਥਰਬਣ ਵੇਦ ਵਿੱਚ 50 ਰਿਚਾਂ ਨੇ ਉਹਦੀਆਂ, ਉਹਦੇ ਤੋਂ ਵੱਧ ਗਈਆਂ। ਇਸ ਤਰੀਕੇ ਨਾਲ ਜਿਹੜਾ ਯਜੁਰਵੇਦ ਆ ਉਹਦੀਆਂ 109 ਨੇ, ਅਤੇ ਜਿਹੜਾ ਸੋ ਸਿਆਮ ਵੇਦ ਆ ਚੌਥਾ ਉਹਦੀ 1000 ਰਿਚਿਆ, ਉਹਦੇ ਵਿੱਚੋਂ ਵੀ ਬਹੁਤ ਕੁਝ ਗੁੰਮ ਹੋਇਆ। 18 ਪੁਰਾਣ ਨੇ, ਉਹਨਾਂ ਵਿੱਚੋਂ ਵੀ ਸੋ ਜਿਹੜਾ ਅਗਨ ਪੁਰਾਣ ਹੈ 500 ਸਲੋਕ ਗੁੰਮਿਆ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, 17,000 ਸਲੋਕ ਇੱਕ ਪੁਰਾਣ ਵਿੱਚੋਂ ਹੋਰ ਪੁਰਾਣ ਹੈ 18 ਵਿੱਚੋਂ, ਸੋ ਉਹਦੇ ਵਿੱਚੋਂ ਵੀ ਗੁੰਮ ਹੋਇਆ। ਇਹ ਲਿਖਤਾਂ ਪਈਆਂ ਨੇ ਲਿਖਤਾਂ, ਜਿਹੜੀ ਕੁਰਾਨ ਹੈ ਇਹ ਵੀ ਜਿਉਂ ਦੀ ਤਿਉਂ ਨਹੀਂ ਆਈ, ਇਹ ਵੀ ਪਹਿਲਾਂ ਖਜੂਰ ਦੇ ਪੱਤਰਿਆਂ 'ਤੇ ਲਿਖੀ ਗਈ ਸੀ, ਉਹਨੂੰ ਵੀ ਕਈ ਵਿਦਵਾਨਾਂ ਨੇ ਖੋਜ ਕੀਤੀ ਹੈ ਵੀ ਉਹਨੂੰ ਬੱਕਰੀ ਖਾ ਗਈ ਸੀ। ਇਹੋ ਜਿਹੀਆਂ ਗੱਲਾਂ ਮਿਲਦੀਆਂ ਨੇ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਈਸਾਈ ਧਰਮ ਦੇ ਜਿੰਨੇ ਗ੍ਰੰਥ ਨੇ ਇਹ ਵੀ ਬਾਅਦ ਵਿੱਚ ਹੀ ਹੋਰ ਵੱਡੇ ਵੱਡੇ ਵਿਦਵਾਨ ਯੂਨਾਨ ਦੇਸ਼ ਦੇ ਵਿੱਚ ਹੋਏ ਨੇ, ਤੱਤ ਬੇਤੇ ਬੜੇ ਫੀਥੋਗੋਰਸ ਵਰਗੇ, ਸੋ ਸੁਕਰਾਤ ਵਰਗੇ, ਜਿਨ੍ਹਾਂ ਦੀਆਂ ਆਮ ਹੀ 17 ਮਸਕੀਨ ਜੀ ਮਹਾਂਪੁਰਸ਼ ਕਥਾ ਵਿੱਚ ਬੋਲਦੇ ਨੇ, ਸੋ ਉਹਨਾਂ ਦੇ ਦ੍ਰਿਸ਼ਟਾਂਤ ਦਿੰਦੇ ਨੇ। ਉਹਨਾਂ ਦੀ ਵੀ ਇੱਕ ਵੀ ਸਤਰੋਂ ਨਾ ਆਪ ਲਿਖ ਕੇ ਨਹੀਂ ਰੱਖੀ। ਜਿਹੜਾ ਸੁਕਰਾਤ ਕਹਿੰਦਾ ਸੀ ਮੈਨੂੰ ਖੁਦਾ ਵੱਲੋਂ ਗੋਡ ਵੱਲੋਂ ਆਕਾਸ਼ ਬਾਣੀ ਉੱਤਰਦੀ ਹੈ, ਜਿਹੜੀ ਮੈਨੂੰ ਮਾੜੇ ਕਰਮਾਂ ਵੱਲੋਂ ਹਟਾ ਕੇ ਚੰਗੇ ਕਰਮ ਕਰਨ ਦੇ ਵੱਲ ਪ੍ਰੇਰਿਤ ਦਿੰਦੀ ਹੈ, ਮੇਰਾ ਮਨ ਸ਼ੁੱਧ ਕਰਦੀ ਹੈ। ਇੱਕ ਵੀ ਸਤਰ ਆਪ ਲਿਖ ਕੇ ਨਹੀਂ ਰੱਖ ਕੇ ਗਿਆ। ਉਹਦਾ ਚੇਲਾ ਬਾਅਦ ਵਿੱਚ ਫਲਾਤੂਨ ਹੋਇਆ, ਇਸੇ ਨੇ ਕੁਝ ਵਿਚਾਰ ਇਹਦੇ ਅਗਾਂਹ ਰੱਖੇ ਨੇ। ਸੋ ਭਾਵ ਇੱਕ ਤੋਂ ਦੂਜੇ ਅਗਾਂਹ ਜਾਂਦਿਆਂ ਸਿਮਰਤੀ ਵਿੱਚ ਫਰਕ ਪੈ ਜਾਂਦਾ, ਗੱਲ ਵਿੱਚ ਫਰਕ ਪੈ ਜਾਂਦਾ, ਅਤੇ ਜਿਹੜਾ ਯਾਦ ਸ਼ਕਤੀ ਚੇਤਾ ਇਹਦੇ ਵਿੱਚ ਤਾਂ ਪੈਣਾ ਹੀ ਹੈ। ਸੋ ਇਉਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਵੱਡੇ ਭਾਗਾਂ ਵਾਲੇ ਹਾਂ, ਸਾਡੇ ਸਤਿਗੁਰਾਂ ਨੇ ਜਿੰਨਾ ਉਪਦੇਸ਼ ਸੀ ਇਹ ਅਕਾਲੀ ਬਾਣੀ ਰੱਬੀ ਗਿਆਨ ਨਾਮ ਰਸ ਦਾ ਭੰਡਹਾਰ, ਲੋਕ ਪ੍ਰਲੋਕ ਦੇ ਸੁੱਖ ਦੇਣ ਵਾਲੇ ਸਤਿਗੁਰੂ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨੇ ਸਤਾਰੇ। ਸੋ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨ ਕੋਏ। ਇਹ ਸਾਰੀ ਬਾਣੀ ਨੂੰ ਸੱਚੇ ਪਾਤਸ਼ਾਹ ਨੇ ਜਦੋਂ ਵੇਖਿਆ ਕਿ ਕੁਝ ਹਰਕਤਾਂ ਹੋ ਰਹੀਆਂ ਨੇ, ਕੁਝ ਯਤਨ ਕਰ ਰਹੇ ਨੇ ਲੋਕ, ਸੋ ਪ੍ਰਿਥੀ ਚੰਦ ਵੀ ਬੜਾ ਵਿਦਵਾਨ ਸੀ, ਆਪਣੀ ਹੀ ਬਾਣੀ ਰਚਣ ਲੱਗ ਗਿਆ ਸੀ। ਸੋ ਨਾਨਕ ਸ਼ਬਦ ਵਰਤ ਕੇ ਅਖੀਰਲੀ ਤੁਕ ਜਿਹੜੀ ਹੁੰਦੀ ਸੀ ਆਪਣੀ ਕਵਿਤਾ ਦੀ, ਕਵਿਤਾ ਉਹ ਰਚਦਾ ਨਾਨਕ ਸ਼ਬਦ ਉਹਦੇ ਵਿੱਚ ਵਰਤ ਕੇ ਤੁਰਕੀ ਬਾਣੀ ਵਾਂਗ ਤੁਕਬੰਦੀ ਕਰਦਾ ਸੀ। ਉਹਦੇ ਬਾਰੇ ਵੀ ਆਉਂਦਾ ਭੋਗ ਗੁਰੂ ਨਾਨਕ ਜੀ ਦਾ ਹੀ ਪਾਈ, ਤੁਕਬੰਦੀ ਨਾਨਕ ਸ਼ਬਦ ਨਾਲ ਸੋ ਕਰਦਾ ਸੀ, ਜਿਸ ਕਰਕੇ ਭੁਲੇਖਾ ਪੈ ਜਾਂਦਾ ਸੀ ਕਿ ਬਾਣੀ ਜਿਹੜੀ ਛੇ ਸਤਿਗੁਰਾਂ ਦੀ ਹੋਵੇ। ਕੇਸਰ ਸਿੰਘ ਛਿੱਬਰ ਜੀ ਹੁਣਾਂ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਉਹ ਸ਼ਬਦ ਇੱਕ ਦਿਨ ਰਾਗੀ ਸਿੰਘਾਂ ਨੇ ਹਰਿਮੰਦਰ ਸਾਹਿਬ ਵਿੱਚ ਪੜ੍ਹਤਾ ਸੀ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣਿਆ, ਮਹਾਰਾਜ ਉਸੇ ਵੇਲੇ ਚੁਕੰਨੇ ਹੋਏ ਕਿ ਆ ਭਾਈ ਗੁਰਦਾਸ ਸਾਹਿਬ ਜੀ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਵਦੇ ਪਏ ਨੇ ਰਲਾ ਕਿਤੇ ਰਲਾ ਨਾ ਵਿੱਚ ਪਾ ਧਰੀਏ। ਪਹਿਲਾ ਕਾਰਨ ਇਹ ਸੀ ਕਿ ਮਿਲ ਗੋਭਾ ਹੋਣ ਤੋਂ ਗੁਰੂ ਕੀ ਬਾਣੀ ਨੂੰ ਬਚਾਇਆ, ਜਿਉਂ ਦਾ ਤਿਉਂ ਸਤਿਗੁਰਾਂ ਨੇ ਗਿਆਨ ਸਾਨੂੰ ਬਖਸ਼ਿਸ਼ ਕੀਤਾ, ਵੱਡਾ ਉਦਮ ਕੀਤਾ, ਸਾਲ ਤੋਂ ਵੱਧ ਸਮਾਂ ਲੱਗਿਆ। ਦੂਜਾ ਕਾਰਨ ਇਹ ਵੀ ਸੀ ਕਿ ਉਸ ਵੇਲੇ ਪੰਥ ਗੁਰੂ ਨਾਨਕ ਨਾਮ ਲੇਵਾ ਸਿੱਖੀ ਸੰਸਾਰ ਵਿੱਚ ਫੈਲ ਚੁੱਕੀ ਸੀ ਸੰਸਾਰ ਵਿੱਚ, ਸੋ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹੋ ਗਏ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਗਵਾਹੀ ਦੇਣ ਵਾਸਤੇ ਕਿ ਇੱਕ ਹੁਣ 100 ਆਗੂ ਧਾਰਮਿਕ ਗ੍ਰੰਥ ਹੋਣੇ ਚਾਹੀਦੇ ਨੇ ਪੰਥ ਦੇ, ਬਹੁਤ ਪੰਥ ਫੈਲ ਗਿਆ। ਮਹਿਮਾ ਪ੍ਰਕਾਸ਼ ਨੇ ਇਹੋ ਸਾਧ ਸੰਗਤ ਜੀ ਵਿਚਾਰ ਦਿੱਤੀ ਹੈ ਕਿ ਮਹਾਰਾਜ ਸਾਹਿਬ ਜੀ ਦੇ ਮਨ ਵਿੱਚ ਇਹ ਖਿਆਲ ਆਇਆ ਇੱਕ ਦਿਨ ਕਿ ਇੱਕ ਦਿਨ ਜੈ ਉਪਜੀ ਜੋ ਜੈ ਪ੍ਰਗਟਿਓ ਜੈ ਮਨ ਉਪਜੀ ਪ੍ਰਗਟਿਓ ਜਗ ਪੰਥ, ਅਤੇ ਇਹ ਕਾਰਨ ਕੀਜੈ ਅਬ ਗ੍ਰੰਥ। ਉਹ ਪੰਥ ਨੂੰ ਅਗਵਾਈ ਦੇਣ ਵਾਸਤੇ ਸਦਾ ਲਈ ਇੱਕ ਕੇਂਦਰੀ ਅਸਥਾਨ ਜੋ ਦੁਨੀਆ ਵਿੱਚ ਆਉਣਾ ਜ਼ਰੂਰੀ ਹੈ, ਜਿਵੇਂ ਹਿੰਦੂਆਂ ਦਾ 100 ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਆਪਣੀ ਕੌਮ ਨੂੰ ਵੀ ਐਨ ਸਮੇਂ ਦੇ ਵਿੱਚ ਹੀ 100 ਇਹ ਇੱਕ ਸਥਾਨ ਦਈਏ। ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੰਨਾ ਗਿਆਨ ਹੁਣ ਤੱਕ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਸੋ ਇਹ ਸਾਰੇ ਨੂੰ ਇੱਕ ਥਾਂ ਟਿਕਾ ਕੇ ਜਿਉਂ ਦਾ ਤਿਉਂ ਅਗਵਾਈ ਦੇ ਦੇਈਏ, ਸਾਡੀ ਮਾਨ ਮਰਯਾਦਾ ਦੇ ਦੇਈਏ ਗੁਰਸਿੱਖਾਂ ਨੂੰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੂਰ ਅੰਦੇਸ਼ੀ ਸਤਿਗੁਰੂ ਨੇ, ਜਿਹਦੇ ਵਿੱਚ ਉਸ ਵੇਲੇ ਕੌਮ ਦਾ ਬਹੁਤ ਜ਼ਿਆਦਾ ਭਲਾ ਸੀ, ਕਲਿਆਣ ਸੀ। ਇਉਂ ਵਿਚਾਰ ਕੇ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਸ੍ਰੀ ਰਾਮਸਰ ਸਾਹਿਬ ਵਾਲੇ ਸਥਾਨ 'ਤੇ, ਜਿੱਥੇ ਅੱਜ ਕੱਲ੍ਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਬਣੇ ਹੋਏ ਨੇ, ਗੁਰੂ ਕੇ ਸਰੂਪ ਛਪਦੇ ਹਨ, ਸੋ ਉਸ ਸਥਾਨ 'ਤੇ ਸਾਧ ਸੰਗਤ ਜੀ ਸੋਹਣਾ ਸਰੋਵਰ ਬਣਿਆ ਹੋਇਆ। 1 ਸਾਲ ਤੋਂ ਵੱਧ ਸਮਾਂ ਭਾਦਰੋਂ ਸੁਦੀ ਏਕਮੰਦ ਨੂੰ ਸੰਪੂਰਨ ਕੀਤਾ ਇਹ ਦਿਨ ਚੁਣਿਆ ਪ੍ਰਗਾਸ਼ ਕਰਨ ਵਾਲਾ। 1 ਸਾਲ ਤੋਂ ਵੱਧ ਸਮਾਂ ਲੱਗਾ, 15 ਦਿਨ ਜਿਲਦ ਬਣਾਈ ਗਈ ਸੁੰਦਰ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਪ੍ਰੇਮ ਅਦਬ ਨਾਲ ਸਤਿਕਾਰ ਨਾਲ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ 'ਤੇ ਸੁਭਾਏਮਾਨ ਕਰਕੇ ਨਗਰ ਕੀਰਤਨ ਦੇ ਸੋਹਣੇ ਸ਼ਕਲ ਵਿੱਚ ਸੰਗਤਾਂ ਫੁੱਲ ਵਰਸਾਉਂਦੀਆਂ ਹੋਈਆਂ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਚੌਰ ਕਰਦੇ ਹੋਏ ਨੰਗੇ ਚਰਨੀ ਸੰਗਤਾਂ ਸ੍ਰੀ ਰਾਮਸਰ ਸਾਹਿਬ ਵਾਲੇ ਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁਲ ਰਾਹੀਂ ਪਹੁੰਚ ਕੇ ਜਿੱਥੇ ਸਤਿਗੁਰੂ ਆਪ ਬੈਠਦੇ ਸਨ, ਗੱਦੀ ਦੇ ਉੱਪਰ ਸੁਭਾਏਮਾਨ ਹੁੰਦੇ ਸੀ, ਉਹ ਗੱਦੀ ਨੂੰ ਪਾਸੇ ਕਰਕੇ ਹਟਾ ਕੇ ਸੋਹਣਾ ਪੀੜਾ ਸਾਹਿਬ ਉੱਥੇ ਸੁਭਾਏਮਾਨ ਕਰਾਇਆ ਗਿਆ ਸੀ। ਸਤਿਗੁਰਾਂ ਨੇ ਉਹਦੇ ਉੱਪਰ ਜਾ ਕੇ ਸੁਭਾਏਮਾਨ ਕਰਵਾਏ ਔਰ ਆਪ ਮੱਥਾ ਟੇਕਿਆ, ਮੂਹਰੇ ਹੋ ਕੇ ਪਹਿਲੇ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸ ਬੇਨਤੀ ਕੀਤੀ, ਇਹ ਮਾਨ ਮਰਿਆਦਾ ਕਾਇਮ ਕੀਤੀ, ਗਲ ਵਿੱਚ ਪੱਲਾ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਾਰਾ ਕੀਤਾ। ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਸਭ ਇਸ਼ਾਰਾ ਹੋਣ ਸਾਰ ਹੀ ਗੁਰੂ ਦੇ ਨਾਲ ਇੱਕਮਿੱਕ ਹਿਰਦਾ ਤਨ ਮਨ ਸਾਰੀ ਉਸੇ ਵੇਲੇ ਸਮਝ ਪੈ ਗਈ ਕਿਵੇਂ ਪ੍ਰਗਾਸ਼ ਕਰਨਾ ਹੈ। ਸੱਜੇ ਪਾਸਿਓਂ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪ੍ਰੇਮ ਦੇ ਨਾਲ ਭਾਦਰੋਂ ਸੁਦੀ ਏਕਮ ਸੰਮਤ 1661 ਬੇਕਰਮੀ ਔਰ ਸਾਧ ਸੰਗਤ ਜੀ ਅਗਸਤ ਮਹੀਨਾ 1604 ਈਸਵੀ, ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਤ ਨੂੰ ਚੌਥੇ ਪੈ ਰਹਿੰਦਿਆਂ ਹੋਇਆਂ 5 ਵਜੇ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕੇ ਪ੍ਰਗਾਸ਼ ਕਰਵਾਇਆ। ਬੜੇ ਪ੍ਰੇਮ ਨਾਲ ਭੈ ਨਾਲ ਅਦਬ ਨਾਲ ਪੋਲੇ ਹੱਥਾਂ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਐਨ ਵਿਚਕਾਰੋਂ ਦੋ ਹਿੱਸਿਆਂ ਵਿੱਚ ਪ੍ਰਗਾਸ਼ ਕੀਤੇ, ਸਿਰ ਨਵਾਇਆ, ਸੋ ਉਸ ਵੇਲੇ ਪਾਵਨ ਸ਼੍ਰੀ ਮੁਖਵਾਕ ਸੁਣਾਏ। ਉਹ ਸ਼੍ਰੀ ਮੁਖਵਾਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਔਰ ਉਚਾਰਨ ਵੀ ਉਸੇ ਵੇਲੇ ਹੋਏ ਸੀ ਜਦੋਂ ਆਪ ਜੀ ਹਰਿਮੰਦਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ। ਸਰੋਵਰ ਸੰਪੂਰਨ ਹੋ ਚੁੱਕਾ ਸੀ, ਹਰਕੀ ਪੌੜੀ ਵਾਲੇ ਥਾਂ ਸਾਰੀ ਕਾਇਨਾਤ ਗੁਪਤ ਸ੍ਰਿਸ਼ਟੀ ਰੂਪ ਧਾਰਨ ਕਰਕੇ ਆਪ ਜੀ ਦੇ ਨਾਲ ਕਈ ਲੈ ਕੇ ਸੇਵਾ ਕਰਵਾ ਰਹੀ ਸੀ, ਅਕਾਲ ਪੁਰਖ ਦਾ ਵਾਚਕ। ਉਸ ਵੇਲੇ ਸ਼ਬਦ ਉਚਾਰਨ ਕੀਤਾ ਸੀ ਕਿ ਸੰਤਾਂ ਕੇ ਕਾਰਜ ਸੋਹੀ ਮਹੱਲਾ 5ਵਾਂ, ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਐਸਾ ਜਿਹੜੇ ਬਚਨ ਕਹੇ ਸੀ ਵੇਖ ਕੇ ਨਿਰਗੁਣ ਬ੍ਰਹਮ ਨੂੰ ਸਾਰੀ ਕਾਇਨਾਤ ਨੂੰ ਦਿਦਾਰੇ ਹੋਏ ਸੀ। ਸੇਵਾ ਕਰਾਉਂਦਿਆਂ ਆਪ ਜੀ ਦੇ ਨਾਲ ਵੀ ਆਪ ਅਕਾਲ ਪੁਰਖ ਜੀ ਆਏ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਸੇ ਵੇਲੇ ਜਦੋਂ ਸੇਵਾ ਹੋ ਰਹੀ ਸੀ ਹਰ ਕੀ ਪੌੜੀ ਅਤੇ ਹਰਿਮੰਦਰ ਸਾਹਿਬ ਦੀ, ਉਸ ਵੇਲੇ ਉਚਾਰਨ ਹੋਇਆ ਸੀ, ਅੱਜ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਗਾਸ਼ ਹੋਇਆ ਸਾਰੀ ਬਾਣੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅੱਜ ਉਹੋ ਹੀ ਸ੍ਰੀ ਮੁੱਖ ਵਾਕ ਪਹਿਲੇ ਆਏ ਨੇ। ਵੇਖੋ ਕੁਦਰਤ ਕਿਵੇਂ ਮੇਲ ਖਾਂਦੀ ਗੁਰੂ ਘਰ ਦੇ ਵਿੱਚ। ਸੋ ਉਹੋ ਹੀ ਸ਼ਬਦ ਪਹਿਲੇ, ਔਰ ਐਸਾ ਸ਼ੋਭ ਗਿਆ ਦੁਨੀਆ ਦਾ ਤੀਰਥ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਨਾਲ। ਬਚਨ ਅਰਥ ਵੀ ਜੇ ਇਹਦੇ ਆਪਾਂ ਕਰੀਏ ਤਾਂ ਸਰੋਵਰ ਦੀ ਕਿੱਡੀ ਮਹਾਨਤਾ ਵੱਧ ਜਾਂਦੀ ਹੈ। ਜਿਹਨੂੰ ਅੱਜ ਪਾਣੀ ਕਹਿੰਦੇ ਨੇ ਅਤੇ ਟੀਕਾ ਟਿੱਪਣੀਆਂ ਕਰਦੇ ਨੇ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਦੋਵੇਂ ਤੀਰਥ ਰਲ ਗਏ। ਦੁਨੀਆ ਦਾ ਕੋਈ ਵੀ ਤੀਰਥ ਸਥਾਨ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ। ਜੜ ਅਤੇ ਜੰਗਮ ਤੀਰਥ ਹੋਇਆ ਕਰਦੇ ਨੇ ਦੋ ਤਰ੍ਹਾਂ ਦੇ, ਦੋਵੇਂ ਰਲ ਗਏ ਇੱਥੇ। ਜੜ ਤੀਰਥ ਸਰੋਵਰ, ਜੰਗਮ ਤੀਰਥ ਪੂਰਾ ਸਤਿਗੁਰੂ ਜੋ ਆਂਦੇ ਨੇ ਹਰ ਹਰ ਨਾਮ ਧਿਆਵੈ। ਸੋ ਪੂਰਾ ਸਤਿਗੁਰੂ ਦਾ ਪ੍ਰਕਾਸ਼ ਹੋ ਗਿਆ। ਜੰਗਮ ਚੇਤਨ ਤੀਰਥ, ਅੰਦਰ ਆਸਣ ਲਾ ਲਿਆ, ਜੜ ਤੀਰਥ ਸਰੋਵਰ। ਔਰ ਜਦੋਂ ਪੂਰੇ ਸਤਿਗੁਰੂ ਦਾ ਪ੍ਰਕਾਸ਼ ਹੋ ਗਿਆ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੋ ਧਰਤੀ ਵੀ ਸੋਭਨਿਕ ਹੋ ਗਈ, ਅੰਮ੍ਰਿਤ ਸਰੋਵਰ ਵੀ ਅੰਮ੍ਰਿਤ ਬਣ ਗਿਆ, ਤਾਲ ਜਿਹੜਾ ਸੀ ਅੰਮ੍ਰਿਤ ਸਰ ਬਣ ਗਿਆ, ਸੋ ਸੁਹਾਵਾ ਹੋ ਗਿਆ। ਜਲ ਦੇ ਨਾਲ ਨਾਮ ਬਾਣੀ ਦੀਆਂ 24 ਘੰਟੇ ਉੱਠਦੀਆਂ ਹੋਈਆਂ ਕੀਰਤਨ ਦੀ ਧੁਨੀ ਦੀਆਂ ਤੁਰੰਗਾਂ ਜਲ ਦੇ ਨਾਲ ਛੁਹਾ ਕੇ ਜਾਂਦੀਆਂ ਨੇ। ਸਦਾ ਪਵਿੱਤਰ ਜਲ ਹੈ, ਸਦਾ ਪਾਪ ਲਾਉਣ ਦੇ ਸਮਰੱਥ ਹੈ, ਪਾਪ ਮੇਟਣ ਦੇ। ਸੋ ਕੋਈ ਐਸਾ ਤੀਰਥ ਨਹੀਂ ਜਿਹਦੀ ਕਲਯੁਗ ਨੇ ਸੱਤਿਆ ਛੱਡੀ ਹੋਵੇ। ਇੱਕੋ ਇੱਕ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਸਿੱਖ ਕੌਮ ਦਾ ਕੇਂਦਰੀ, ਜਿਹਦੀ ਸੱਤਾ ਸਦਾ ਕਾਇਮ ਹੈ, ਸਦਾ ਪਾਪ ਲਾਉਣ ਦੇ ਸਮਰੱਥ ਹੈ। ਸੋ ਬੇਅੰਤ ਮਹਿਮਾ ਹੈ ਐਸੀ ਸਾਧ ਸੰਗਤ ਜੀ। ਸ਼ਬਦ ਦਾ ਅਸਰ ਸਭ ਤੋਂ ਵੱਧ ਪਾਣੀ 'ਤੇ ਹੁੰਦਾ, ਪ੍ਰਯੋਗ ਕੀਤਾ ਹੈ ਵਿਗਿਆਨੀਆਂ ਨੇ, ਅਮੈਰੀਕਾ ਵਾਲਿਆਂ ਨੇ। ਸੋ ਇਸ ਕਰਕੇ ਐਸਾ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਅੰਮ੍ਰਿਤ ਸੋਭ ਮਾਨ ਸੁਭਾਹੀਮਾਨ ਹੋ ਗਿਆ ਅੰਮ੍ਰਿਤ ਸਰੋਵਰ। ਜੈ ਜੈਕਾਰ ਹੋ ਗਈ। ਸਾਰਾ ਦਿਨ ਸੰਗਤਾਂ ਨੇ ਦੀਦਾਰੇ ਕੀਤੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤੀਆਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਸ਼ਬਦ ਦਾ ਪ੍ਰਕਾਸ਼ ਹਿਰਦੇ ਵਿੱਚ ਹੋ ਜਾਵੇ, ਅਗਿਆਨ ਦਾ ਹਨੇਰਾ ਮਿਟ ਜਾਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।